நானுக்கு போல संसार जिन पैज रखी सारे संसार नानक बोले गुरु नानक बोले
गुरु नानक बोले गुरु नानक बोले
गुरु नानक बोले
धार बालक रख ली
रस दीनो महारस दीनो प्रभ अमृत नाम महारस दीनो प्रभ अमृत नाम महारस दीनो नानक बोले गुरु नानक बोले आप नारायण निरंकार संसार विच आए ते फिर जिथे भी कुछ बोलिया ओ दरगाह ही बोलिया जे मुला पास पढ़न लई गए ता मुला नू आख्या भई अलफ ता रोज लिखदे पर इसकी कदे आवाज भी सुनी है आवाज सुन मुला ने जदों ए अखर कन नाल लाए ता आवाज आई अलफ अल्लाह नू याद कर गफलत मनो हटाए चरना ते देख पिया हर दयाल पंडित ने जदों दर्शन कीते गुरु नानक दे चरण चुमले हथ चुमले आख्या सी कालू तेरे घर आप हर जी आए निरंकार आए ते जदों खरा सौदा कीता साधा नू वीर पिए खवाए पिता दियां चपेड़ां खादियां पर मुख तो बोले ने राय जी नू पता लगा राय जी ने कालू नू कहा जितनी तेरी दौलत खराब होंदी है उदों दुगनी मेरे को लै जाया कर पर नानक नू कुछ ना आख्या गया राय जी ने आप थले बैठ के गुरु नानक नू अपने पलंग ते बिठा के ते होइया भुलां दी माफी मंगी सी महाराज जिस नगरी दा मैं राजा हाँ उत्थे रब दे मुंह ते कोई चपेड़ा मारे तां ओ नगरी कितनी अभाग होवे इस अवग्या दी मैं माफी मंगदा आप कोल कृपा करो मैनू माफ कर दे ते गुरु नानक पातशाह ने गलवकड़ी पा ली सी राय नू आख्या राय तोहे सहब चित आवे तेरा जन्म मरण मुक जावे बेअंत बख्शी शांति दी हुण राय ने सोचिया भई गुरु नानक नू हुण तलवंडी नहीं रखना क्योंकि बड़ा निरादर होंदा है हुण इस नू किते बाहर भेज दईए भैया जराम जी जीजा जी आए हुए सन बीबी नानकी जी दे पति उना नाल विचार होई इन्हों नू ले जाओ किसे काम ला दियो जयराम जी ने कहा राय जी जो आप दा वचन है सिर मथे है तां जयराम जी लै गए सुल्तानपुर जाके मोदी खाना लै दिता अपनी जिम्मेवारी लई हर तरह ते नानक जी नू पुछया क्यों जी मोदी खाना चला लोगे बाबे ने आख्या जी चला लवांगा जीजा जी जिवें तुसी कहोगे उवें कर लवांगा अगले दिन फैसला हो गया मोदी खाने दी चाबी मिल गई जिस वेले आन के बुआ खोलिया अंदर सारे पदार्थ पए सन बह गए गद्दी ते लैण वालियां दी भीड़ लग गई पारदर्शी सन जेड़े महापुरख ਉਹਨਾਂ ਨੇ ਤਾਂ ਤੱਕ ਲਿਆ ਬਈ ਆਪ ਨਿਰੰਕਾਰ ਅੱਜ ਬੈਠਾ ਦਾਤਾ ਮੰਡਲ ਦੇਖ ਰਹੇ ਸਨ। ਕਿਉਂਕਿ ਜਿਸ ਦਿਨ ਬਾਬੇ ਨਾਨਕ ਨੇ ਸੁਲਤਾਨਪੁਰੇ ਹੱਟ ਪਾਈ, ਜਿਸ ਦਿਨ ਬਾਬੇ ਨਾਨਕ ਨੇ ਸੁਲਤਾਨਪੁਰੇ ਹੱਟ ਪਾਈ, ਦੇਵਤਿਆਂ ਦੀ ਸੈਨਾ ਅਰਸ਼ੋਂ ਭੱਜ ਭੱਜ ਵੇਖਣ ਆਈ। ਇਉਂ ਤਾਂ ਦੇਵਤੇ ਤੱਕ ਰਹੇ ਸਨ ਕਿ ਇੱਕ ਅਨੋਖਾ ਮੋਦੀ ਬੈਠਾ ਹੈ, ਗਾਹਕਾਂ ਦੀ ਭੀੜ ਲੱਗੀ ਹੋਈ ਹੈ ਔਰ ਲੈਣ ਵਾਲਿਆਂ ਦੀ ਲਾਈਨ ਲੱਗ ਗਈ ਕਿ ਬਾਬਾ ਜਿਸ ਨੂੰ ਦੇਦਾ ਪੈਸੇ ਨਹੀਂ ਲੈਂਦਾ, ਜਿਤਨਾ ਕਿਸੇ ਨੂੰ ਲੋੜ ਹੈ, ਜਿਤਨੇ ਤੱਕ ਕੋਈ ਬਸ ਨਹੀਂ ਕਹਿੰਦਾ ਤਾਂ ਪਾਈ ਜਾਂਦੇ ਹਨ ਪਦਾਰਥ ਦੀ ਚੋਲੀ ਵਿੱਚ। ਜੇ ਕੋਈ ਪੈਸੇ ਦਿੰਦਾ ਤਾਂ ਉਹ ਕਹਿੰਦਾ ਪੈਸੇ ਵੀ ਲੈ ਜਾ, ਆਟਾ ਵੀ ਲੈ ਜਾ, ਹੋਰ ਦਾਲ ਘਿਓ ਪਿਆ ਜੇ ਲੋੜ ਹੈ ਤਾਂ ਲੈ ਜਾ। ਇਹ ਗੱਲ ਫੈਲਦੀ ਫੈਲਦੀ ਜਾਂ ਰਾਮ ਜੀ ਨੂੰ ਵੀ ਪਤਾ ਲੱਗੀ ਬਈ ਇਹ ਤਾਂ ਲੁਟਾਈ ਜਾਂਦੇ ਹਨ, ਕੁਝ ਲੈਂਦੇ ਹਨ ਨਹੀਂ ਤੇ ਦੇਈ ਜਾਂਦੇ ਹਨ, ਇਸ ਤਰ੍ਹਾਂ ਤਾਂ ਮੋਦੀ ਖਾਨਾ ਖਾਲੀ ਹੋ ਜਾਏਗਾ ਤੇ ਇਹਦਾ ਘਾਟਾ ਕੌਣ ਪੂਰਾ ਕਰੇਗਾ। ਅੱਜ ਬੜੇ ਉਦਾਸ ਸਨ ਭਈਆ ਜੀ, ਰਾਮ ਜੀ ਘਰ ਆਏ, ਬੇਬੇ ਨਾਨਕੀ ਜੀ ਨੇ ਪੁੱਛਿਆ ਕੀ ਗੱਲ ਇਤਨੇ ਉਦਾਸ ਹੋ? ਨਾਨਕੀ ਤੇਰੇ ਵੀਰ ਨੂੰ ਲਿਆਂਦਾ ਤਾਂ ਸੀ ਭਈ ਕੋਈ ਕੰਮ ਲਾਵਾਂਗੇ, ਕੰਮ ਲਾਇਆ ਵੀ ਸੀ ਪਰ ਉਸਨੇ ਚੰਗਾ ਨਹੀਂ ਕੀਤਾ, ਬਹੁਤ ਘਾਟਾ ਪਵੇਗਾ। ਜੇ ਗਿਣਤੀ ਹੋਈ ਤਾਂ ਇਹ ਘਾਟਾ ਸੈਂਕੜਿਆਂ ਦਾ ਨੇ, ਹਜ਼ਾਰਾਂ ਦਾ, ਕੌਣ ਪੂਰਾ ਕਰੇਗਾ? ਬੇਬੇ ਜੀ ਕਹਿਣ ਲੱਗੇ ਘਾਟਾ ਗੁਰੂ ਨਾਨਕ ਦੀ ਹੱਟੀ ਤੇ ਘਾਟਾ ਪਵੇਗਾ, ਕਦੇ ਨਹੀਂ ਪੈ ਸਕਦਾ। ਖਾਵੇਂ ਖਰਚੇ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਤੋਂ ਜਾਏ। ਜਿਹੜੇ ਪ੍ਰਭੂ ਦੇ ਨਾਮ ਤੇ ਲੁਟਾ ਦਿੰਦੇ ਹਨ ਉਹਨਾਂ ਹੱਟੀਆਂ ਨੂੰ ਕਦੇ ਘਾਟਾ ਪਵੇਗਾ? ਤੁਸੀਂ ਬਿਲਕੁਲ ਚਿੰਤਾ ਨਾ ਕਰੋ, ਰੱਬ ਰੂਪ ਮੇਰੋ ਪਾਈ ਹੈ, ਉਹ ਜੋ ਕੁਝ ਕਰ ਰਿਹਾ ਪਰਮੇਸ਼ਰ ਦੇ ਨਮਿਤ ਕਰ ਰਿਹਾ। ਚੁਗਲ ਖੋਰਾਂ ਨੇ ਜਾ ਕੇ ਨਵਾਬ ਨੂੰ ਜਾ ਦੱਸਿਆ ਤੇਰਾ ਮੋਦੀ ਖਾਨਾ ਲੁੱਟਿਆ ਗਿਆ, ਕੁਛ ਨਹੀਂ ਰਿਹਾ ਤੇਰੇ ਮੋਦੀ ਖਾਨੇ, ਜੋ ਕੋਈ ਆਉਂਦਾ ਲੁਟਾਈ ਆਉਂਦਾ, ਮੁਫਤ ਪੈਸੇ ਲੈਂਦਾ ਨਹੀਂ ਤੇ ਸੌਦਾ ਜਿਤਨਾ ਕੋਈ ਮੰਗਦਾ ਦੇਈ ਆਉਂਦਾ। ਨਵਾਬ ਨੇ ਜੈਰਾਮ ਨੂੰ ਸੱਦਿਆ, ਭਾਈ ਉਹ ਹਿਸਾਬ ਕਰਨਾ। ਹਿਸਾਬ ਕਰਨ ਲਈ ਜਦੋਂ ਗਏ ਤੇ ਜਿਉਂ ਹਿਸਾਬ ਕਰਨ ਲੱਗੇ ਤਾਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ 735 ਰੁਪਏ ਵਾਧਾ ਹੋਇਆ। ਜਾਂ ਕਾ ਕਿਹਾ ਦਰਗਹਿ ਚੱਲੇ, ਸੋ ਕਿਸ਼ਕੋ ਨਗਰ ਲਿਆਵੇ ਤਲੇ। ਜਿਨ੍ਹਾਂ ਦਾ ਜਿਹੜੇ ਆਪ ਦਰਗਾਹ ਦੇ ਮਾਲਕ ਹੋਣ ਉਹਨਾਂ ਨੂੰ ਕਦੇ ਘਾਟਾ ਪੈ ਸਕਦਾ? ਗੁਰੂ ਨਾਨਕ ਬੋਲੇ ਦਰਗਹਿ ਪਰਵਾਨ, ਗੁਰੂ ਨਾਨਕ ਦਾ ਬੋਲਿਆ ਹੋਇਆ ਤਾਂ ਖੰਡਾਂ ਬ੍ਰਹਿਮੰਡਾਂ ਦੇ ਜੀਵਾਂ ਨੂੰ ਰੋਜ਼ੀ ਮਿਲਦੀ ਹੈ, ਜੀਵਨ ਮਿਲਦਾ, ਕਿਉਂਕਿ ਗੁਰੂ ਨਾਨਕ ਬੋਲਿਆ। ਗੁਰੂ ਨਾਨਕ ਬੋਲਿਆ ਸੀ ਜਦੋਂ ਹਰਿਦੁਆਰ ਅਭੋਲ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ, ਕਹਿਣ ਲੱਗੇ ਭਾਈ ਇਤਨੀ ਦੂਰ ਉਹਨੂੰ ਪਹੁੰਚ ਜਾਏਗਾ ਪਾਣੀ? ਕਿਸੇ ਪਿਆਸੇ ਨੂੰ ਪਾਣੀ ਪਿਲਾਓ, ਉਹਦੇ ਅੰਦਰ ਵੀ ਤੇ ਪਰਮੇਸ਼ਰ ਬੈਠਾ, ਉਹ ਪ੍ਰਵਾਨ ਹੈ ਤੁਹਾਡਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੰਡਿਤ ਜੰਝੂ ਪਾਉਣ ਲਈ ਆਇਆ ਸੀ ਉਦੋਂ ਵੀ ਗੁਰੂ ਨਾਨਕ ਬੋਲਿਆ, ਪੰਡਿਤ ਜੇ ਜੰਝੂ ਪਾਉਣਾ ਤਾਂ ਫਿਰ ਇਹੋ ਜਿਹਾ ਪਾ ਜਿਹੋ ਜਿਹਾ ਮੈਂ ਕਹਿਣਾ, ਮਹਾਰਾਜ ਦੱਸੋ। ਕਹਿਣ ਲੱਗੇ ਦਇਆ ਕਪਾਹ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤਰ ਹੋਵੇ, ਜੱਤ ਦੀਆਂ ਗੰਢਾਂ ਵੱਜੀਆਂ ਹੋਣ ਉਸ ਜੰਝੂ ਨੂੰ, ਸੱਤ ਦੀ ਵੱਟ ਦਿੱਤੀ ਹੋਈ ਹੋਵੇ ਜੰਝੂ ਨੂੰ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੰਦ। ਪੰਡਿਤ ਚਰਨਾਂ ਤੇ ਦੇਖ ਗਿਆ ਸੀ ਗੁਰੂ ਨਾਨਕ ਜਿੱਥੇ ਬੋਲਿਆ, ਜਿੱਥੋਂ ਤੱਕ ਆਪ ਦਾ ਬੋਲ ਪਹੁੰਚ ਗਿਆ, ਆਵਾਜ਼ ਪਹੁੰਚ ਗਈ, ਕੋੜੀ ਦੇ ਕੋੜ ਦੂਰ ਹੋ ਗਏ, ਕੋੜੇ ਰਿੱਠੇ ਮਿੱਠੇ ਹੋ ਗਏ, ਸੱਜਣ ਠੱਗ ਵਰਗੇ ਸੰਤ ਬਣ ਗਏ, ਭੂਮੀਆਂ ਚੋਰ ਪੂਰਨ ਸਾਧੂ ਹੋ ਗਿਆ। ਗੁਰੂ ਨਾਨਕ ਬੋਲੇ ਦਰਗਹਿ ਫਰਮਾ, ਗੁਰੂ ਨਾਨਕ ਬੋਲਿਆ ਸੀ। ਔਰ ਮੋਦੀ ਖਾਨੇ ਵਿੱਚ ਕਦੀ ਘਾਟਾ ਪੈ ਸਕਦਾ ਸੀ, ਕਿਉਂਕਿ ਦਾਸ ਕੀ ਲਾਜ ਰੱਖੇ ਮਿਹਰਬਾਨ, ਉਹ ਤਾਂ ਆਪ ਲਾਜ ਰੱਖਣ ਵਾਲਾ ਮਾਲਕ ਸੀ, ਤੇ ਉੱਥੇ ਕਿਸ ਗੱਲ ਦਾ ਘਾਟਾ ਪੈਣਾ ਸੀ। ਇਸ ਲਈ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ। ਗੁਰੂ ਨਾਨਕ ਬੋਲੇ ਦਰਗਹਿ ਪਰਵਾਨ,
ਗੁਰੂ ਨਾਨਕ ਬੋਲੇ
ਦਰਗਹਿ ਪਰਵਾਨ। ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ। ਗੁਰੂ ਨਾਨਕ ਬੋਲੇ ਦਰਗਹਿ ਪਰਵਾਨ, ਗੁਰੂ ਨਾਨਕ ਬੋਲੇ ਦਰਗਹਿ ਪਰਵਾਨ। ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ। ਗੁਰੂ ਨਾਨਕ ਬੋਲੇ ਦਰਗਹਿ ਪਰਵਾਨ,
ਗੁਰੂ ਨਾਨਕ ਬੋਲੇ
ਦਰਗਹਿ ਪਰਵਾਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਖਿਆ, ਨਵਾਬ ਜੀ, ਕਾਟੇ ਉੱਥੇ ਪੈਂਦੇ ਹਨ ਜਿਨ੍ਹਾਂ ਨੇ ਹੱਟੀਆਂ ਨੂੰ ਆਪਣਾ ਸਮਝਿਆ। ਜਿਹੜੇ ਪਰਮੇਸ਼ੁਰ ਦੀ ਹੱਟ ਸਮਝ ਕੇ ਚਲਾਉਂਦੇ ਹਨ, ਲੁਟਾਉਂਦੇ ਹਨ ਪਰਮੇਸ਼ੁਰ ਦੇ ਨਾਂ 'ਤੇ, ਉਹਨਾਂ ਨੂੰ ਕਦੀ ਘਾਟੇ ਨਹੀਂ ਪਿਆ ਕਰਦੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੋਦੀ ਖਾਨੇ ਦਾ ਜਦੋਂ ਹਿਸਾਬ ਹੋਇਆ ਤਾਂ 735 ਰੁਪਏ ਬੱਚੇ ਅਤੇ ਨਵਾਬ ਦੇਣ ਲੱਗਾ, ਤਾਂ ਸਤਿਗੁਰੂ ਜੀ ਕਹਿਣ ਲੱਗੇ ਇਹ ਵੀ ਲੋੜਵੰਦਾਂ ਨੂੰ ਵੰਡ ਦੇਣਾ। ਨਵਾਬ ਬੜਾ ਖੁਸ਼ ਹੋਇਆ ਅਤੇ ਜਦੋਂ ਚਾਬੀਆਂ ਦੇਣ ਲੱਗਾ, ਲਓ ਸੰਭਾਲੋ ਮੋਦੀ ਖਾਨਾ, ਬਾਬੇ ਆਖਿਆ ਬਸ ਹੁਣ ਨਹੀਂ। ਜਿਸ ਨੇ ਘਾਟੇ ਪੂਰੇ ਕੀਤੇ ਹਨ, ਜਿਸ ਨੇ ਘਾਟਿਆਂ ਵਿੱਚ ਵੀ ਨਫੇ ਕਰਕੇ ਦਿਖਾਏ ਹਨ, ਹੁਣ ਤਾਂ ਉਸ ਪਰਮੇਸ਼ੁਰ ਦੀ ਕਾਰ ਕਰਾਂਗੇ, ਤੇਰਾ ਮੋਦੀ ਖਾਨਾ ਨਹੀਂ ਚਲਾ ਸਕਦਾ, ਹੁਣ ਪਰਮੇਸ਼ੁਰ ਦੇ ਬੰਦਿਆਂ ਦੀ ਸੇਵਾ ਕਰਨੀ ਹੈ। ਤਾਂ ਦੌਲਤ ਖਾਨ ਨਵਾਬ ਨੇ ਆਖਿਆ, ਵੀ ਤੁਸੀਂ ਸਭ ਨੂੰ ਇੱਕੋ ਹੀ ਸਮਝਦੇ ਹੋ। ਆਖਿਆ ਸਭ ਇੱਕ ਹੀ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਭ ਵਿੱਚ ਉਹ ਅੱਲਾਹ ਦੀ ਜੋਤ ਹੈ, ਅਤੇ ਜੇ ਅੱਲਾਹ ਦੀ ਜੋਤ ਹੈ ਤਾਂ ਨਵਾਬ ਨੇ ਆਖਿਆ ਚੱਲ ਫਿਰ ਮਸਜਿਦ ਵਿੱਚ ਚੱਲ ਕੇ ਸਾਦੇ ਨਾਲ ਨਮਾਜ਼ ਪੜ੍ਹੋ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੋਈ ਕਿੰਤੂ ਨਹੀਂ ਕੀਤੀ, ਨਾਲ ਤੁਰ ਪਏ ਅਤੇ ਜਦੋਂ ਨਮਾਜ਼ ਪੜ੍ਹਨ ਲੱਗੇ, ਮੇਰੇ ਪਾਤਸ਼ਾਹ ਬੈਠੇ ਰਹੇ, ਨਵਾਬ ਨੇ ਵੀ ਨਮਾਜ਼ ਪੜ੍ਹੀ, ਕਾਜੀ ਨੇ ਵੀ ਨਮਾਜ਼ ਪੜ੍ਹੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਨਮਾਜ਼ ਨਹੀਂ ਪੜ੍ਹੀ ਤਾਂ ਦੌਲਤ ਖਾਨ ਨੇ ਪੁੱਛਿਆ, ਮਹਾਰਾਜ ਤੁਸੀਂ ਸਾਡੇ ਨਾਲ ਨਮਾਜ਼ ਗੁਜ਼ਾਰਨ ਆਏ ਸੀ, ਅਤੇ ਇਹ ਕੀ ਕਾਰਨ ਹੋਇਆ? ਮੇਰੇ ਪਾਤਸ਼ਾਹ ਕਹਿਣ ਲੱਗੇ, ਨਵਾਬ ਤੂੰ ਹਾਜ਼ਰ ਨਹੀਂ ਸੈਂ। ਅਤੇ ਨਵਾਜ਼ ਉਸੇ ਦੀ ਵੀ ਪ੍ਰਵਾਨ ਹੁੰਦੀ ਹੈ ਖੁਦਾ ਦੇ ਦਰ 'ਤੇ ਜਿਹੜਾ ਹਾਜ਼ਰ ਹੋਵੇ। ਸਰੀਰ ਕਰਕੇ ਨਹੀਂ, ਮਨ ਕਰਕੇ ਵੀ ਹਾਜ਼ਰ ਹੋਣਾ ਜ਼ਰੂਰੀ ਹੈ। ਤਾਂ ਮਹਾਰਾਜ ਜੇ ਮੈਂ ਹਾਜ਼ਰ ਨਹੀਂ ਸਾਂ ਮੰਨ ਕਰਕੇ, ਤਾਂ ਕਾਜੀ ਤਾਂ ਹਾਜ਼ਰ ਸੀ, ਇਹਦੇ ਨਾਲ ਗੁਜ਼ਾਰਦੇ ਨਮਾਜ਼। ਗੁਰੂ ਨਾਨਕ ਕਹਿਣ ਲੱਗੇ, ਕਾਜੀ ਨੂੰ ਵੀ ਪੁੱਛ ਲਓ, ਇਹ ਵੀ ਗੈਰ ਹਾਜ਼ਰ ਸੀ। ਨਵਾਬ ਜੀ ਤੁਸੀਂ ਤੇ ਘੋੜੇ ਖਰੀਦ ਰਹੇ ਸੋ, ਇੱਧਰ ਨਿਵਾਜ ਗੁਜ਼ਾਰ ਰਹੇ ਹੋ, ਉੱਧਰ ਘੋੜੇ ਖਰੀਦ ਰਹੇ ਹੋ। ਕੋਈ ਚੰਗਾ ਘੋੜਾ ਮਿਲ ਜਾਵੇ, ਸਸਤਾ ਮਿਲ ਜਾਵੇ। ਅਤੇ ਕਾਜੀ ਕਾਜੀ ਦੇ ਘੋੜੀ ਨੂੰ ਵਛੇਰੀ ਹੋਈ ਸੀ ਅਤੇ ਇਹ ਬੰਨ ਕੇ ਆਇਆ ਸੀ ਅਤੇ ਇਹ ਡਰ ਰਿਹਾ ਸੀ ਬਈ ਕਿਤੇ ਰੱਸਾ ਛੁਡਾ ਕੇ ਕੋਲ ਖੂਹ ਹੈ, ਕਿਤੇ ਖੂਹ ਵਿੱਚ ਨਾ ਵਛੇਰੀ ਡਿੱਗ ਪਵੇ। ਸਾਰੀ ਨਵਾਜ਼ ਵਿੱਚ ਤਾਂ ਇਹ ਆਪਣੀ ਘੋੜੀ ਦੀ ਵਛੇਰੀ ਨੂੰ ਬਚਾਉਂਦਾ ਰਿਹਾ। ਦੱਸੋ ਮੈਂ ਕਿਹਦੇ ਨਾਲ ਨਵਾਜ਼ ਪੜ੍ਹਦਾ? ਤਾਂ ਚਰਨਾਂ 'ਤੇ ਡਿੱਗ ਪਏ ਮਹਾਰਾਜ। ਵਾਕਿਆ ਹੀ ਕੁਰਾਨ ਵਿੱਚ ਵੀ ਇਹੀ ਕੁਝ ਲਿਖਿਆ ਕਿ ਜੋ ਮਨ ਕਰਕੇ ਨਮਾਜ਼ ਗੁਜ਼ਾਰਦਾ ਕਬੂਲ ਉਸੇ ਦੀ ਪੈਂਦੀ ਹੈ ਰੱਬ ਦੇ ਘਰ ਵਿੱਚ। ਉੱਥੇ ਫਿਰ ਮੇਰੇ ਪਾਤਸ਼ਾਹ ਨੇ ਗੁਰੂ ਨਾਨਕ ਬੋਲਿਆ ਦਰਗਹਿ ਫਰਮਾਨ, ਉੱਥੇ ਫਿਰ ਸਾਰਾ ਸੁਲਤਾਨਪੁਰ ਆ ਕੇ ਆਪ ਦੇ ਚਰਨਾਂ ਵਿੱਚ ਝੁਕਿਆ। ਇਸੇ ਤਰ੍ਹਾਂ ਸੰਸਾਰ ਨੂੰ ਤਾਰਦੇ ਹੋਏ ਅਨੇਕਾਂ ਉੱਲੇ ਪਟਕੇ ਪ੍ਰਾਣੀਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ, ਕਿਉਂਕਿ ਗੁਰੂ ਨਾਨਕ ਜੀ ਬੋਲਿਆ ਆਪ ਨਿਰੰਕਾਰ ਆਇਆ ਸੀ। ਅਤੇ ਫਿਰ ਦਾਸ ਕੀ ਲਾਜ ਰੱਖੇ ਮਿਹਰਬਾਨ, ਜਿੱਥੇ ਵੀ ਗਏ ਉਸ ਨਿਰੰਕਾਰ ਨੇ ਲਾਜ ਰੱਖੀ, ਜੋ ਵੀ ਬੋਲਿਆ ਉਹ ਸਤ ਸਤ ਕਰ ਮੰਨਿਆ ਗਿਆ। ਇਸ ਲਈ ਦਾਸ ਕੀ ਲਾਜ ਰੱਖੇ ਮਿਹਰਬਾਨ, ਗੁਰੂ ਨਾਨਕ ਬੋਲੇ। ਗੁਰੂ ਨਾਨਕ ਬੋਲੇ ਦਰਗਹਿ ਫਰਮਾਨ, ਗੁਰੂ ਨਾਨਕ ਬੋਲੇ ਦਰਗਹਿ ਫਰਮਾਨ। ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ। ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ। ਗੁਰੂ ਨਾਨਕ ਬੋਲੇ ਦਰਗਹਿ ਪਰਵਾਨ, ਗੁਰੂ ਨਾਨਕ ਬੋਲੇ ਦਰਗਹਿ ਪਰਵਾਨ। ਸੰਸਾਰ ਨੂੰ ਤਾਰਦੇ ਹੋਏ ਪਾਤਸ਼ਾਹ ਜਗਨਨਾਥਪੁਰੀ ਜਾ ਪਹੁੰਚੇ। ਇੱਥੇ ਪਾਂਡੇ ਲੋਕ ਅਤੇ ਹੋਰ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਰਤੀ ਉਤਾਰਿਆ ਕਰਦੇ ਸਨ। ਮੇਰੇ ਪਾਤਸ਼ਾਹ ਬੈਠੇ ਰਹੇ, ਆਰਤੀ ਹੁੰਦੀ ਰਹੀ। ਜਦੋਂ ਆਰਤੀ ਸਮਾਪਤ ਹੋਈ ਤਾਂ ਸਾਰੇ ਪੰਡੇ ਆ ਗਏ, ਕਿਉਂ ਜੀ ਤੁਸੀਂ ਕਿਉਂ ਨਹੀਂ ਆਰਤੀ ਕੀਤੀ? ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰੇ ਪਾਤਸ਼ਾਹ ਦੀ ਆਰਤੀ ਤਾਂ ਹਰ ਵੇਲੇ ਹੋ ਰਹੀ ਹੈ, ਉਸ ਨਿਰੰਕਾਰ ਦੀ ਆਰਤੀ ਤਾਂ ਹਰ ਵੇਲੇ ਹੋ ਰਹੀ ਹੈ। ਔਰ ਮੇਰਾ ਸਾਹਿਬ ਜਿਤਨਾ ਵੱਡਾ ਹੈ ਉਹਦੀ ਆਰਤੀ ਵੀ ਤਾਂ ਓਡੀ ਵੱਡੀ ਹੋਣੀ ਚਾਹੀਦੀ ਹੈ ਨਾ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਰਤੀ ਦਾ ਉਚਾਰਨ ਕੀਤਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸ਼ਕਲ ਬਣ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਭਿੰਨ, ਸਹਿਸ ਤਵ ਗੰਧ ਇਉ ਚਲਤ ਮੋਹੀ, ਸਭ ਮੇ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੇ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਸਾਰੇ ਪੰਡੇ ਸਤਿਗੁਰਾਂ ਦੇ ਚਰਨਾਂ 'ਤੇ ਡਿੱਗ ਪਏ, ਉਸ ਮਾਲਕ ਦੀ ਆਰਤੀ ਹੋ ਰਹੀ ਹੈ। ਉਹ ਜਿਤਨਾ ਵੱਡਾ ਹੈ ਉਤਨਾ ਹੀ ਵੱਡਾ ਆਕਾਸ਼ ਦਾ ਥਾਲ ਹੈ, ਇਹ ਆਕਾਸ਼ ਰੂਪੀ ਥਾਲ ਹੈ। ਆਖਿਆ ਜੀ ਫਿਰ ਥਾਲ ਵਿੱਚ ਦੀਵੇ ਵੀ ਹੁੰਦੇ ਹਨ? ਤਾਂ ਮੇਰੇ ਪਾਤਸ਼ਾਹ ਕਹਿਣ ਲੱਗੇ ਚੰਦ ਅਤੇ ਸੂਰਜ ਇਹ ਦੋ ਦੀਪਕ ਜਲ ਰਹੇ ਹਨ, ਅਤੇ ਜਿਤਨੇ ਆਕਾਸ਼ ਮੰਡਲ ਵਿੱਚ ਤਾਰੇ ਹਨ ਇਹ ਉਸ ਥਾਲ ਵਿੱਚ ਫੁੱਲ ਪਏ ਹਨ, ਮੋਤੀ ਪਏ ਹਨ। ਜਿਤਨੀ ਬਨਸਪਤੀ ਹੈ ਤੇ ਫੁੱਲ ਹਨ ਇਹ ਵੀ ਪਰਮੇਸ਼ਰ ਦੇ ਚਰਨਾਂ ਤੋਂ ਸਦਕੇ ਹਨ, ਬਲਿਹਾਰ ਹਨ। ਜਿਤਨੇ ਚੰਦਨ ਦੇ ਬੂਟੇ ਹਨ ਇਹ ਸਾਰੇ ਹੀ ਧੂਪ ਦੀ ਵਾਸ਼ਨਾ ਉਸ ਨਿਰੰਕਾਰ ਨੂੰ ਦੇ ਰਹੇ ਹਨ। ਅਤੇ ਉਸ ਵਾਹਿਗੁਰੂ ਦੇ ਸ਼ੀਸ਼ 'ਤੇ ਪਵਨ ਰੂਪੀ ਚੌਰ ਵੀ ਹਰ ਵੇਲੇ ਚੁੱਲ ਰਿਹਾ, ਕਿਉਂਕਿ ਜੇਵੜ ਆਪ ਤੇਵੜ ਤੇਰੀ ਦਾਤ। ਜਿੰਨਾ ਵੱਡਾ ਮੇਰਾ ਪਰਮੇਸ਼ਰ ਹੈ, ਉਡੇ ਵੱਡੇ ਹੀ ਉਹਦੀ ਆਰਤੀ ਹੈ। ਸਵਾਮੀ ਰਾਮ ਤੀਰਥ ਜੀ, ਜੋ ਹਿੰਦੂਆਂ ਦੇ ਮੰਨੇ ਪਰਮੰਨੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਦੇ ਕਈ ਲੱਖ ਸੇਵਕ ਸਨ, ਇੱਕ ਵੇਰਾ ਕੀਰਤਨੀਆਂ ਨੂੰ ਕਹਿਣ ਲੱਗੇ, ਭਾਈ ਮੈਂ ਗੁਰੂ ਨਾਨਕ ਨੇ ਜੋ ਆਰਤੀ ਕੀਤੀ ਹੈ ਉਸ ਨਿਰੰਕਾਰ ਦੇ ਅੱਗੇ, ਮੈਂ ਉਹ ਆਰਤੀ ਸੁਣਨੀ ਚਾਹੁੰਦਾ। ਅਤੇ ਜਦੋਂ ਕੀਰਤਨੀਆਂ ਨੇ ਆਰਤੀ ਕੀਤੀ, ਗਗਨ ਮੇ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਜਿਉਂ ਜਿਉਂ ਆਰਤੀ ਕਰ ਰਹੇ ਹਨ ਕੀਰਤਨੀਆਂ, ਸਵਾਮੀ ਰਾਮ ਤੀਰਥ ਜੀ ਦੀਆਂ ਅੱਖਾਂ ਨੇਤਰਾਂ ਤੋਂ ਜਲ ਆ ਰਹੇ, ਸਦਕੇ ਜਾ ਰਹੇ ਹਨ ਉਸ ਪਰਮੇਸ਼ਰ ਤੋਂ, ਬਲਿਹਾਰ ਜਾ ਰਹੇ ਹਨ ਉਸ ਨਿਰੰਕਾਰ ਤੋਂ ਜੋ ਏਡਾ ਵੱਡਾ ਹੈ ਕਿ ਸਭ ਮੇਂ ਜੋਤ, ਜਿਤਨੇ ਵੀ ਖੰਡਾਂ ਬ੍ਰਹਿਮੰਡਾਂ ਵਿੱਚ ਜੀਵਾਂ ਵਿੱਚ ਆਪ ਵਰਤਣ ਵਾਲਾ ਨਿਰੰਕਾਰ 'ਤੇ ਏਡੀ ਵੱਡੀ ਉਹਦੀ ਆਰਤੀ ਹੋ ਰਹੀ। ਅਤੇ ਜਦੋਂ ਆਰਤੀ ਸਮਾਪਤ ਹੋਈ, ਮਹਾਂਪੁਰਖ ਸਵਾਮੀ ਰਾਮ ਤੀਰਥ ਜੀ ਕਹਿਣ ਲੱਗੇ, ਭਾਈ ਕੰਮ ਸੇ ਕੰਮ ਵੀ ਉਸ ਈਸ਼ਵਰ ਕੀ ਇਤਨੀ ਆਰਤੀ ਤੋਂ ਜ਼ਰੂਰ ਹੋਣੀ ਚਾਹੀਦੀ ਜਿਤਨੀ ਗੁਰੂ ਨਾਨਕ ਨੇ ਕੀ ਹੈ। ਤੋ ਐਸੇ ਮੇਰੇ ਗੁਰੂ ਨਾਨਕ, ਸਭ ਤੋਂ ਵੱਡਾ ਇਸੇ ਲਈ ਕਿਹਾ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਤੋ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ, ਆਪ ਦਰਗਾਹ ਦੇ ਮਾਲਕ ਸਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ। ਜਿੱਥੇ ਵੀ ਆਪਨੇ ਕੋਈ ਬੋਲ ਬੋਲਿਆ, ਉਹ ਫਿਰ ਸੱਤ ਸੱਤ ਕਰ ਲੋਕਾਂ ਨੇ ਮੰਨਿਆ। ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ,
ਗੁਰੂ ਨਾਨਕ ਬੋਲੇ
ਦਰਗਹਿ ਪ੍ਰਵਾਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ, ਦਾਸ ਕੀ ਲਾਜ ਰੱਖੇ ਮਿਹਰਬਾਨ, ਰੱਖੇ ਮਿਹਰਬਾਨ, ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ,
ਗੁਰੂ ਨਾਨਕ।